ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਚੌਥਾ। ਘਰ ਪਹਿਲਾ ਮੈਂ ਮਨ ਤਨ ਬਿਰਹਤ ਅਗਲਾ। ਕਿਉਂ ਪ੍ਰੀਤਮ ਮਿਲੈ ਘਰ ਆਏ, ਜਾਂ ਦੇਖਾਂ ਪ੍ਰਭ ਆਪਣਾ। ਪ੍ਰਭ ਦੇਖੇ ਦੁਖ ਜਾਏ, ਮੈਂ ਮਨ ਤਨ ਬਿਰਹਤ ਅਗਲਾ। ਕਿਉਂ ਪ੍ਰੀਤਮ ਮਿਲੈ ਘਰ ਆਏ, ਜਾਂ ਦੇਖਾਂ ਪ੍ਰਭ ਆਪਣਾ। ਪ੍ਰਭ ਦੇਖੀਐ ਦੁਖ ਜਾਏ ਪੁੱਛਾਂ ਤਿਨ ਸੱਜਣਾ। ਪ੍ਰਭ ਕਿਤ ਬਿਦ ਮਿਲੈ ਮਿਲਾਏ, ਮੇਰੇ ਸਤਿਗੁਰਾ ਮੈਂ ਤੁਜ ਬਿਨ ਅਵਰ ਨ ਕੋਏ। ਹਮ ਮੂਰਖ ਮੁਗਦ ਸ਼ਰਣਾਗਤੀ, ਕਰ ਕਿਰਪਾ ਮੇਲੇ ਹਰ ਸੋਏ ਰਹਾਉ। ਸਤਿਗੁਰ ਦਾਤਾ ਹਰ ਨਾਮ ਕਾ, ਪ੍ਰਭ ਆਪ ਮਿਲਾਵੈ ਸੋਏ। ਸਤਿਗੁਰ ਹਰ ਪ੍ਰਭ ਬੁਝਿਆ, ਗੁਰ ਜੇ ਵਡ ਅਵਰ ਨ ਕੋਏ। ਹਉ ਗੁਰ ਸ਼ਰਣ ਆਈ ਟਹਿ ਪਵਾ, ਕਰ ਦਇਆ ਮੇਲੇ ਪ੍ਰਭ ਸੋਏ। ਮਨ ਹਟ ਕਿਨੇ ਨ ਪਾਇਆ, ਕਰ ਉਪਾਵ ਥਕੇ ਸਭ ਕੋਏ। ਸੈਸ ਸਿਆਣਪ ਕਰ ਰਹੇ, ਮਨ ਕੋਰੈ ਰੰਗ ਨ ਹੋਏ। ਕੂੜ ਕਪਟ ਕਿਨੈ ਨਾ ਪਾਇਓ, ਜੋ ਬੀਜੈ ਖਾਵੈ ਸੋਏ। ਸਭਨਾ ਤੇਰੀ ਆਸ ਪ੍ਰਭ, ਸਭ ਜੀ ਤੇਰੇ ਤੂੰ ਰਾਸ। ਪ੍ਰਭ ਤੁਧਾ ਖਾਲੀ ਕੋ ਨਹੀਂ, ਦਰ ਗੁਰਮੁਖਾ ਨੂੰ ਸ਼ਾਬਾਸ। ਬਿਖ ਪਾਉ ਜਲ ਡੁੱਬਦੇ ਕੱਢ ਲੈ, ਜਨ ਨਾਨਕ ਕੀ ਅਰਦਾਸ। ਪ੍ਰਭ ਤੁਧਾ ਖਾਲੀ ਕੋ ਨਹੀਂ, ਦਰ ਗੁਰਮੁਖਾ ਨੋ ਸ਼ਾਬਾਸ। ਬਿਖ ਪਾਉ ਜਲ ਡੁੱਬਦੇ ਕੱਢ ਲੈ, ਜਨ ਨਾਨਕ ਕੀ ਅਰਦਾਸ। ਸ੍ਰੀ ਰਾਗ ਮਹੱਲਾ ਚੌਥਾ। ਘਰ ਪਹਿਲਾ ਮੈਂ ਮਨ ਤਨ ਬਿਰਾਤ ਅਗਲਾ, ਕਿਉਂ ਪ੍ਰੀਤਮ ਮਿਲੈ ਘਰ ਆਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ, ਗੁਰੂ ਖਾਲਸਾ ਸਤਿਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਆਪ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸੁਰਬੱਤ ਜੀਵਾਂ ਦੇ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਇੱਕ ਅਮੋਲਕ ਖਜ਼ਾਨਾ ਹੈ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜ੍ਹਿਆ ਰਾਮ, ਗੁਰੂ ਕਰਦੇ ਵੇਦ ਬਿਆਸ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਜੈਸੇ ਤੋ ਸਕਲ ਨਿਧ ਪੂਰਨ ਸਮੁੰਦਰ ਬਿਖੈ, ਹੰਸ ਮਰ ਜੀਵਾ ਨੇ ਚੋ ਪ੍ਰਸਾਦ ਪਾਵੇ, ਜੈਸੇ ਪਰਬਤ ਮੱਧ ਹੀਰੇ ਮਾਣਕ ਪਾਰ ਸਿੱਧ, ਖਨ ਵਾਰਾ ਖਨ ਜਗ ਵਿਖੈ ਪ੍ਰਗਟਾਵੇ, ਜੈਸੇ ਬਣ ਵਿਖੇ ਮਲਿਆਗਰ ਸੁੰਦਾ ਕਪੂਰ, ਸੋਧ ਕੈ ਸੁਭਾਸੀ ਸੁਭਾਸ ਬੈ ਸਾਵਈ, ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪ ਜਾਵਈ। ਜਿਵੇਂ ਸਮੁੰਦਰ ਦੇ ਵਿੱਚ ਅਨੇਕਾਂ ਹੀ ਕੀਮਤੀ ਵਸਤਾਂ ਹੁੰਦੀਆਂ ਹਨ, ਹੀਰੇ ਰਤਨ ਜਵਾਹਰਾਤ ਵੀ ਸਮੁੰਦਰ ਵਿੱਚ ਹੁੰਦੇ ਹਨ, ਪਰ ਉਹਨਾਂ ਨੂੰ ਹਰ ਕੋਈ ਨਹੀਂ ਪ੍ਰਾਪਤ ਕਰ ਸਕਦਾ। ਹੰਸ ਜਾਂ ਮਰਜੀਵੜੇ ਹੀ ਉਹਨਾਂ ਹੀਰੇ ਰਤਨਾਂ ਨੂੰ ਪ੍ਰਾਪਤ ਕਰਦੇ ਹਨ। ਪਹਾੜਾਂ ਦੇ ਵਿੱਚ ਵੀ ਹੀਰੇ ਮਾਣਕ ਪਾਰਸ ਅਤੇ ਸਿੱਧ ਹੁੰਦੇ ਹਨ, ਉਹਨਾਂ ਨੂੰ ਵੀ ਹਰ ਕੋਈ ਨਹੀਂ ਲੱਭ ਸਕਦਾ। ਖਨਵਾਰੇ ਲੋਕ ਖਾਣਾਂ ਦੇ ਵਿੱਚੋਂ ਕੱਢ ਕੇ ਉਹਨਾਂ ਨੂੰ ਸੰਸਾਰ ਦੇ ਵਿੱਚ ਲਿਆਉਂਦੇ ਹਨ। ਜੰਗਲਾਂ ਦੇ ਵਿੱਚ ਵੀ ਬੜੀਆਂ ਕੀਮਤੀ ਜੜੀਆਂ ਬੂਟੀਆਂ ਸੁਗੰਧੀਆਂ ਹੁੰਦੀਆਂ ਹਨ, ਔਰ ਉਹਨਾਂ ਨੂੰ ਵੀ ਸੁਭਾਸੀ ਲੋਕ ਹੀ ਲੱਭ ਕੇ ਲਿਆਉਂਦੇ ਹਨ। ਇਸੇ ਤਰ੍ਹਾਂ ਗੁਰਬਾਣੀ ਇੱਕ ਬਹੁਤ ਹੀ ਵਡਮੁੱਲਾ ਖਜ਼ਾਨਾ ਹੈ, ਔਰ ਜਿਹੜੇ ਖੋਜੀ ਲੋਕ ਹਨ, ਗੁਰਬਾਣੀ ਦੀ ਵਿਚਾਰ ਕਰਨ ਵਾਲੇ ਗੁਰਸਿੱਖ ਵਿਦਵਾਨ ਹਨ, ਉਹੀ ਇਹਦੇ ਵਿੱਚੋਂ ਉਹਨਾਂ ਕੀਮਤੀ ਪਦਾਰਥਾਂ ਨੂੰ ਪ੍ਰਗਟ ਕਰਦੇ ਹਨ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹੋ, ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ, ਅੰਮ੍ਰਿਤਸਰ ਵੇ ਜੋਤ ਜਗਾਵੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸੋਢੀ ਸੁਲਤਾਨ, ਜਿਨ੍ਹਾਂ ਨੇ ਸਾਡੇ 'ਤੇ ਮਹਾਨ ਪਰਉਪਕਾਰ ਕੀਤਾ, ਜੋ ਇਸ ਸੰਸਾਰ ਦੇ ਅੰਦਰ ਸਰਵੋਤਮ ਰਾਜ ਤੀਰਥ ਹੈ, ਜਿਸਨੂੰ ਆਪਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਨਾਮ ਦੇ ਨਾਲ ਯਾਦ ਕਰਦੇ ਹਾਂ, ਜਿਸ ਦੀ ਮਹਿਮਾ ਹਜ਼ੂਰ ਨੇ ਬਾਣੀ ਵਿੱਚ ਵੀ ਬੇਅੰਤ ਲਿਖੀ ਹੈ, ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ, ਬਦੋ ਪੁਰਖ ਬਿਦਾਤੇ ਤਾਂ ਤੂੰ ਸੋਹਿਆ, ਬਸਦੀ ਸਗਨੇ ਅਪਾਰ ਅਨੂਪ ਰਾਮਦਾਸਪੁਰ, ਹਰਹਾ ਨਾਨਕ ਕਸਮਲ ਜਾਏ ਨਾਇ ਰਾਮਦਾਸ ਸਰ। ਇਹ ਪਾਵਨ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਸਿਰਜਣਾ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਕੀਤੀ, ਜਿਸ ਦੀ ਮਹਿਮਾ ਇਸ ਤਰ੍ਹਾਂ ਵੀ ਗੁਰਬਾਣੀ ਵਿੱਚ ਲਿਖੀ ਹੈ, ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤੈ ਕਊਆ ਹੰਸ ਹੋ ਹੈ। ਸ਼੍ਰੀ ਅੰਮ੍ਰਿਤਸਰ ਸਾਹਿਬ ਸਤਵਾਦੀ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅਜਿਹਾ ਰਾਜ ਤੀਰਥ ਸਿਰਜਿਆ, ਜਿੱਥੇ ਇਸ਼ਨਾਨ ਕਰਕੇ ਕਾਂ ਵੀ ਹੰਸ ਬਣ ਸਕਦੇ ਹਨ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ। ਸ੍ਰੀ ਰਾਗ ਦੇ ਅੰਦਰ ਪਹਿਲੇ ਕਾਰ ਸੁਰਤਾਲ ਦੇ ਵਿੱਚ ਪਾਵਨ ਪਵਿੱਤਰ ਸ਼ਬਦ ਉਚਾਰਨ ਕਰ ਰਹੇ ਹਨ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਤਨੀ ਵੀ ਬਾਣੀ ਹੈ, ਵਧੇਰੇ ਵੈਰਾਗ ਭਗਤੀ ਅਤੇ ਨਾਮ ਦੇ ਰਸ ਦੇ ਨਾਲ ਭਰਪੂਰ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਦੇ ਅੰਦਰ ਬਿਰਹ ਦਾ, ਵਾਹਿਗੁਰੂ ਦੇ ਪਿਆਰ ਦਾ ਬਹੁਤ ਸੁੰਦਰ ਉਦਾਹਰਣਾਂ ਦੇ ਨਾਲ ਜ਼ਿਕਰ ਕੀਤਾ ਗਿਆ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹਰ ਜੀਵ ਰੂਪ ਇਸਤਰੀ ਦਾ ਪਤੀ ਹੈ। ਸਤਿਗੁਰੂ ਦਰਗਾਹੀ ਵਿਚੋਲੇ ਹਨ। ਗੁਰੂ ਦੀ ਕਿਰਪਾ ਦੁਆਰਾ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜਗਿਆਸੂ ਮੁਖ ਦੁਆਰਾ ਸਤਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਹਨ। ਮੇਰੇ ਸਤਿਗੁਰਾ, ਮੈਂ ਤੁਝ ਬਿਨ ਅਵਰ ਨਾ ਕੋਏ। ਇਹ ਰਹਾਉ ਦੀਆਂ ਪੰਕਤੀਆਂ ਹਨ। ਰਹਾਉ ਦੀਆਂ ਪੰਕਤੀਆਂ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ। ਇਸ ਲਈ ਰਹਾਉ ਦੀਆਂ ਪੰਕਤੀਆਂ ਤੋਂ ਹੀ ਸ਼ਬਦ ਦਾ ਅਰਥ ਅਕਸਰ ਵਿਦਵਾਨ ਆਰੰਭ ਕਰਦੇ ਹਨ, ਕਿਉਂਕਿ ਕੇਂਦਰੀ ਭਾਵ ਦਾ ਪਹਿਲਾਂ ਪਤਾ ਲੱਗ ਜਾਣਾ ਚਾਹੀਦਾ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਆਪਣੇ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਬਾਰੇ ਕਹਿ ਰਹੇ ਹਨ, ਮੇਰੇ ਸਤਿਗੁਰਾ, ਐ ਮੇਰੇ ਸੱਚੇ ਸਤਿਗੁਰੂ, ਮੈਂ ਤੁਝ ਬਿਨ ਅਵਰ ਨਾ ਕੋਏ। ਮੈਨੂੰ ਤੁਹਾਡੇ ਬਿਨਾਂ ਹੋਰ ਕੋਈ ਆਸਰਾ ਨਹੀਂ ਹੈ, ਹੋਰ ਕੋਈ ਸਹਾਰਾ ਨਹੀਂ ਹੈ। ਮੈਂ ਤੁਹਾਡੇ ਦਰ ਦੀ ਸ਼ਰਨ ਵਿੱਚ ਆਇਆ ਹਾਂ। ਹਾਂ ਮੂਰਖ ਮੁਗਤ ਸਰਨਾਗਤੀ, ਮੈਂ ਭਾਵੇਂ ਮੂਰਖ ਹਾਂ, ਵਿਵਹਾਰ ਕਰਕੇ ਵੀ ਨਾ ਸਮਝ ਹਾਂ, ਅਤੇ ਮੁਗਧ ਪਰਮਾਰਥ ਕਰਕੇ ਵੀ ਮੈਂ ਬਿਲਕੁਲ ਬੇਸਮਝ ਹਾਂ ਸ਼ਰਨਾਗਤੀ, ਪਰ ਹੇ ਸਤਿਗੁਰੂ ਜੀ, ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਕਰ ਕਿਰਪਾ ਮੇਲੇ ਹਰ ਸੋਏ। ਜਦੋਂ ਕੋਈ ਸਤਿਗੁਰੂ ਦੀ ਸ਼ਰਨ ਦੇ ਵਿੱਚ ਨਿਮਾਣਾ ਅਤੇ ਨਿਤਾਣਾ ਹੋ ਕੇ ਟੈ ਪਵੇ ਅਤੇ ਨਾਲ ਬੇਨਤੀ ਕਰੇ, ਸੱਚੇ ਪਾਤਸ਼ਾਹ, ਮੈਂ ਤਾਂ ਮਨ ਕਰਕੇ ਵੀ ਮੂਰਖ ਹਾਂ, ਬਾਣੀ ਕਰਕੇ ਵੀ ਨਾ ਸਮਝ ਹਾਂ, ਸਰੀਰ ਕਰਕੇ ਵੀ ਮੈਂ ਤਾਂ ਮੂਰਖ ਹਾਂ, ਕਰ ਕਿਰਪਾ ਮੇਲੇ ਹਰ ਸੋਏ। ਫਿਰ ਸਤਿਗੁਰੂ ਕਿਰਪਾ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮੇਲ ਦਿੰਦੇ ਹਨ, ਭਾਵ ਸਤਿਗੁਰੂ ਵਿਚੋਲੇ ਹਨ। ਉਹਨਾਂ ਦੇ ਚਰਨਾਂ ਵਿੱਚ ਹੀ ਅਰਦਾਸ ਬੇਨਤੀ ਕਰਨੀ ਹੈ। ਕਈ ਵਾਰੀ ਗੁਰਬਾਣੀ ਵਿੱਚ ਐਸਾ ਵੀ ਜ਼ਿਕਰ ਆ ਜਾਂਦਾ ਹੈ, ਬਈ ਜਿਹੜੇ ਸੰਤ ਨੇ, ਸਾਧੂ ਨੇ, ਮਹਾਤਮਾ ਲੋਕ ਨੇ, ਉਹ ਵੀ ਵਾਹਿਗੁਰੂ ਦੇ ਵਿਚੋਲੇ ਹੁੰਦੇ ਨੇ। ਬਹੁਤ ਸਾਰੇ ਜਿਹੜੇ ਦੇਹਧਾਰੀ ਸੰਤਾਂ ਮਹਾਤਮਾ ਦੇ ਚੇਲੇ ਹਨ, ਉਹ ਅਕਸਰ ਇਹ ਗੱਲ ਕਹਿ ਦਿੰਦੇ ਹਨ ਵੀ ਸੰਤ ਵੀ ਰੱਬ ਦੇ ਵਿਚੋਲੇ ਹੁੰਦੇ ਨੇ। ਪਰ ਇੱਕ ਗੱਲ ਯਾਦ ਰੱਖਣ ਵਾਲੀ ਹੈ, ਸਾਡੇ ਸਿੱਖ ਧਰਮ ਦੇ ਅੰਦਰ ਜਿਤਨੇ ਵੀ ਸੰਤ ਮਹਾਂਪੁਰਖ ਮਹਾਤਮਾ ਹੁੰਦੇ ਹਨ, ਉਹ ਗੁਰੂ ਦੇ ਵਿਚੋਲੇ ਹਨ। ਉਹਨਾਂ ਦਾ ਕੰਮ ਇਹ ਹੈ, ਉਹਨਾਂ ਨੇ ਭੁੱਲਿਆਂ ਭਟਕਿਆਂ ਨੂੰ ਗੁਰੂ ਦੇ ਚਰਨਾਂ ਦੇ ਨਾਲ ਲਾਉਣਾ ਹੈ। ਅਤੇ ਅੱਗੇ ਗੁਰੂ ਦਾ ਕੰਮ ਹੈ ਵਿਛੜੀਆਂ ਰੂਹਾਂ ਨੂੰ ਅਕਾਲ ਪੁਰਖ ਦੇ ਨਾਲ ਮਿਲਾਉਣਾ। ਇਸ ਸਿਧਾਂਤ ਨੂੰ ਸਮਝ ਕੇ ਹੀ ਗੁਰਬਾਣੀ ਦੀ ਵਿਚਾਰ ਦੇ ਵਿੱਚ ਪਰਿਵਰਤ ਹੋਇਆ ਜਾਵੇ, ਫਿਰ ਕੋਈ ਭੁਲੇਖਾ ਨਹੀਂ ਲੱਗ ਸਕਦਾ। ਹੁਣ ਜਿੱਥੇ ਵੀ ਮਿਲਣ ਦੀ ਗੱਲ ਆਉਂਦੀ ਹੈ, ਉੱਥੇ ਨਾਲ ਸਤਿਗੁਰੂ ਮਹਾਰਾਜ ਨੇ ਇਹ ਗੱਲ ਵੀ ਸਪਸ਼ਟ ਕੀਤੀ ਹੈ, ਸੰਤ ਸਹਾਈ ਪ੍ਰੇਮ ਕੇ। ਜਿਹੜੇ ਸੰਤ ਲੋਕ ਨੇ, ਉਸ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਦੇ ਸਹਾਈ ਤਾਂ ਹੁੰਦੇ ਨੇ, ਉਹਨਾਂ ਦੁਆਰਾ ਨਾਮ ਦੀ ਭਗਤੀ ਦੀ ਲਾਗ ਜ਼ਰੂਰ ਲੱਗਦੀ ਹੈ। ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ, ਭਾਉ ਬਿਨ ਭਗਤ ਨਹੀਂ ਹੋਏ ਤੇਰੀ। ਪਰ ਇਹ ਵੀ ਗੱਲ ਯਾਦ ਰੱਖੋ, ਜਿਹੜੇ ਸੰਤ ਸਾਧੂ ਨੇ ਉਹ ਗੁਰੂ ਦੇ ਨਾਲ ਹੀ ਜੋੜ ਸਕਦੇ ਹਨ, ਅਤੇ ਗੁਰੂ ਦਾ ਅੱਗੇ ਕੰਮ ਹੈ ਅਕਾਲ ਪੁਰਖ ਦੇ ਨਾਲ ਮਿਲਾਉਣਾ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਆਰੰਭ ਤੋਂ ਜੋ ਆਪਣੀ ਪਹਿਲੀ ਅਵਸਥਾ ਸੀ, ਜਗਿਆਸਾ ਅਵਸਥਾ ਸੀ, ਵਾਹਿਗੁਰੂ ਦੇ ਮਿਲਣ ਦੀ ਤੀਬਰ ਸਿੱਖ ਸੀ, ਉਸ ਨੂੰ ਇਹ ਸ਼ਬਦ ਵਿੱਚ ਪ੍ਰਗਟਾ ਰਹੇ ਹਨ। ਫਿਰ ਪੂਰੀ ਕਿਵੇਂ ਹੋਈ ਉਹ ਵੀ ਨਾਲ ਹੀ ਨਿਰਣਾ ਕਰ ਦਿੱਤਾ, ਬਈ ਸਤਿਗੁਰੂ ਦੀ ਕਿਰਪਾ ਦੇ ਨਾਲ ਮੇਰੀ ਉਹ ਇੱਛਾ ਪੂਰੀ ਹੋਈ। ਲਓ ਸੰਗਤਾਂ, ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸ੍ਰੀ ਰਾਗ ਮਹੱਲਾ ਚੌਥਾ ਕਰ ਪਹਿਲਾ ਮੈਂ ਮਨ ਤਨ ਬਿਰਹਤ ਅਗਲਾ ਕਿਉ ਪ੍ਰੀਤਮ ਮਿਲੈ ਕਰ ਆਏ।
ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮੈਂ ਮਨ ਤਨ ਬਿਰਹੋ ਅਤ ਅਗਲਾ, ਮੇਰੇ ਮਨ ਅਤੇ ਮੇਰੇ ਤਨ ਵਿੱਚ ਅਤ ਅਗਲਾ ਅਤਸ਼ਾਹ ਕਰਕੇ ਅਗਲਾ ਬਹੁਤਾ। ਬਿਰਹੋ ਦਾ ਅਰਥ ਹੈ ਪ੍ਰੇਮ, ਉਸ ਵਾਹਿਗੁਰੂ ਦੇ ਮਿਲਣ ਦਾ ਪ੍ਰੇਮ ਲੱਗਿਆ ਹੋਇਆ ਸੀ। ਕਿਉਂ ਪ੍ਰੀਤਮ ਮਿਲੈ ਕਰ ਆਏ, ਉਹ ਜਿਹੜਾ ਮੇਰਾ ਪ੍ਰੀਤਮ ਪਿਆਰਾ ਪ੍ਰਭੂ ਹੈ ਉਹ ਕਿਵੇਂ ਆ ਕੇ ਮੈਨੂੰ ਘਰ ਦੇ ਵਿੱਚ ਮਿਲੇ, ਇਹ ਇੱਕ ਬਿਰਹਾ, ਇਹ ਇੱਕ ਤੜਪ ਮੇਰੇ ਮਨ ਵਿੱਚ ਲੱਗੀ ਹੋਈ ਸੀ। ਕਿਉਂਕਿ ਜਿੰਨਾ ਚਿਰ ਤੱਕ ਬਿਰਹਾ ਨਹੀਂ ਪੈਦਾ ਹੁੰਦਾ ਉਨਾ ਚਿਰ ਤੱਕ ਮਿਲਾਪ ਦੀ ਗੱਲ ਵੀ ਨਹੀਂ ਹੋ ਸਕਦੀ। ਬਾਬਾ ਫਰੀਦ ਜੀ ਨੇ ਬੜਾ ਸੁੰਦਰ ਇੱਕ ਸ਼ਲੋਕ ਲਿਖਿਆ ਹੈ, ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਣ। ਬਿਰਹਾ ਸਾਰੇ ਸਾਧਨਾ ਦੇ ਵਿੱਚੋਂ ਸ਼੍ਰੋਮਣੀ ਹੈ। ਕਲਗੀਧਰ ਪਾਤਸ਼ਾਹ ਨੇ ਵੀ ਲਿਖਿਆ ਹੈ, ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਜਿਹੜਾ ਬਿਰਹਾ ਸ਼ਬਦ ਹੈ ਇਹ ਵੈਰਾਗ ਅਤੇ ਪ੍ਰੇਮ ਦੇ ਨਾਲ ਸਮਿਲਿਤ ਵਰਤਿਆ ਗਿਆ ਸ਼ਬਦ ਹੈ। ਇੱਕ ਪਾਸੇ ਵਿਛੋੜੇ ਦਾ ਦੁੱਖ ਵੀ ਹੈ, ਦੂਸਰੇ ਪਾਸੇ ਮਿਲਣ ਦੀ ਤਾਂਘ ਵੀ ਹੈ, ਉਸ ਅਵਸਥਾ ਦੇ ਲਈ ਬਿਰਹਾ ਸ਼ਬਦ ਵਰਤਿਆ ਗਿਆ। ਹਜ਼ੂਰ ਕਹਿੰਦੇ ਨੇ ਮੇਰੇ ਮਨ ਅਤੇ ਤਨ ਦੇ ਅੰਦਰ ਉਸ ਵਾਹਿਗੁਰੂ ਪਰਮੇਸ਼ਰ ਦੇ ਵਿਛੋੜੇ ਦਾ ਦੁੱਖ ਅਤੇ ਉਹਦੇ ਮਿਲਣ ਦਾ ਚਾਓ ਵੀ ਬਹੁਤਾ ਪੈਦਾ ਹੋਇਆ ਹੋਇਆ ਸੀ ਕਿ ਕਿਵੇਂ ਆ ਕੇ ਉਹ ਮੇਰਾ ਪਿਆਰਾ ਪ੍ਰੀਤਮ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਘਰ ਦੇ ਵਿੱਚ ਆ ਕੇ ਮਿਲੇ।
ਜਾ ਦੇਖਾਂ ਪ੍ਰਭ ਆਪਣਾ, ਪ੍ਰਭ ਦੇਖੀਐ ਦੁੱਖ ਜਾਏ।
ਇਹ ਮੇਰੇ ਮਨ ਦੀ ਜਗਿਆਸਾ ਸੀ, ਮੈਂ ਜਿਸ ਪਾਸੇ ਵੀ ਦੇਖਾਂ ਮੈਨੂੰ ਆਪਣੇ ਵਾਹਿਗੁਰੂ ਦੇ ਦਰਸ਼ਨ ਹੋਣ। ਦੋਏ ਦੋਏ ਲੋਚਨ ਪੇਖਾ ਹਉ ਹਰ ਬਿਨ ਔਰ ਨਾ ਦੇਖਾ, ਨੈਣ ਰਹੇ ਰੰਗ ਲਾਈ ਆਉ ਬੇਗਲ ਕਹਿਣ ਨਾ ਜਾਈ। ਪ੍ਰਭ ਦੇਖਿਆ ਦੁੱਖ ਜਾਏ, ਵਾਹਿਗੁਰੂ ਦੇ ਦਰਸ਼ਨ ਕਰਕੇ ਹੀ ਮੇਰਾ ਵਿਛੋੜੇ ਦਾ ਦੁੱਖ ਜਾ ਸਕਦਾ ਹੈ। ਇਸੇ ਲਈ ਮੇਰੇ ਮਨ ਵਿੱਚ ਵਾਹਿਗੁਰੂ ਦੇ ਦਰਸ਼ਨਾਂ ਦੀ ਬੜੀ ਤਾਂਘ ਲੱਗੀ ਹੋਈ ਸੀ, ਜਿਵੇਂ ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਨੇ ਵੀ ਫਰਮਾਇਆ ਹੈ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਉ, ਹਾਉ ਕੋਲੀ ਜੀਉ ਕੋਲ ਘੁਮਾਈ, ਗੁਰਦਰਸ਼ਨ ਸੰਤ ਪਿਆਰੇ ਜੀਉ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਫਰਮਾਉਂਦੇ ਹਨ, ਮੇਰੇ ਮਨ ਅਤੇ ਮੇਰੇ ਤਨ ਦੇ ਵਿੱਚ ਇਹ ਐਸਾ ਬਿਰਹਾ, ਵੈਰਾਗ ਅਤੇ ਪ੍ਰੇਮ ਪੈਦਾ ਹੋ ਚੁੱਕਿਆ ਹੈ ਬਈ ਮੈਂ ਵਾਹਿਗੁਰੂ ਪਰਮੇਸ਼ਰ ਨੂੰ ਕਦੋਂ ਮਿਲਾਂ, ਕਿਵੇਂ ਮਿਲਾਂ, ਕਦੋਂ ਉਹ ਆ ਕੇ ਸਾਡੇ ਘਰ ਦੇ ਵਿੱਚ ਮਿਲੇ। ਜਾ ਦੇਖਾਂ ਪ੍ਰਭ ਆਪਣਾ, ਜਿੱਧਰ ਵੀ ਮੈਂ ਦੇਖਾਂ ਮੈਨੂੰ ਆਪਣਾ ਵਾਹਿਗੁਰੂ ਦਿਸੇ, ਵਾਹਿਗੁਰੂ ਦੇ ਦੇਖਣ ਦੇ ਨਾਲ ਹੀ ਮੇਰਾ ਦੁੱਖ ਜਾ ਸਕਦਾ ਹੈ।
ਜਾਏ ਪੁੱਛਾ ਤਿੰਨ ਸੱਜਣਾ, ਪ੍ਰਭ ਕਿਤ ਵਿਦ ਮਿਲੈ ਮਿਲਾਏ।
ਫਿਰ ਮੈਂ ਜਿਹੜੇ ਸੱਜਣ ਤੋਂ ਮੁਰਾਦ ਹੈ ਮਹਾਂਪੁਰਖ, ਬੰਦਗੀ ਕਰਨ ਵਾਲੇ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ, ਅਸੀਂ ਉਹਨਾਂ ਸੱਜਣਾਂ ਨੂੰ ਜਾ ਕੇ ਪੁੱਛਦੇ ਹਾਂ ਬਈ ਤੁਸੀਂ ਦੱਸੋ ਪ੍ਰਭ ਕਿਤਬਿਦ ਮਿਲੈ ਮਿਲਾਏ, ਵਾਹਿਗੁਰੂ ਪਰਮੇਸ਼ਰ ਕਿਸ ਤਰ੍ਹਾਂ ਮਿਲ ਸਕਦਾ ਹੈ ਅਤੇ ਮਿਲਾਏ ਕੌਣ ਉਸਨੂੰ ਮਿਲਾ ਸਕਦਾ ਹੈ, ਇਹ ਕਿਰਪਾ ਕਰਕੇ ਦੱਸੋ। ਅਤੇ ਜਦੋਂ ਮਹਾਂਪੁਰਖਾਂ ਦੇ ਪਾਸ ਜਾ ਕੇ ਜਗਿਆਸੂ ਨੇ ਬੇਨਤੀਆਂ ਕੀਤੀਆਂ ਬਈ ਤੁਸੀਂ ਮੈਨੂੰ ਦੱਸੋ ਕਿਵੇਂ ਵਾਹਿਗੁਰੂ ਪਰਮੇਸ਼ਰ ਮਿਲ ਸਕਦਾ ਹੈ ਅਤੇ ਕੌਣ ਮੈਨੂੰ ਮਿਲਾ ਸਕਦਾ ਹੈ, ਤਾਂ ਉਹਨਾਂ ਨੇ ਅੱਗੋਂ ਜਵਾਬ ਦਿੱਤਾ, ਭਾਈ ਸਤਿਗੁਰੂ ਕੋਲ ਜਾ, ਸਤਿਗੁਰੂ ਦਰਗਾਹੀ ਵਿਚੋਲੇ ਨੇ ਤੇ ਫਿਰ ਜਗਿਆਸੂ ਨੇ ਸਤਿਗੁਰੂ ਦੇ ਚਰਨਾਂ ਵਿੱਚ ਜਾ ਕੇ ਅਰਦਾਸ ਬੇਨਤੀ ਕੀਤੀ।
ਮੇਰੇ ਸਤਿਗੁਰਾ ਮੈਂ ਤੁਝ ਬਿਨ ਆਵਰ ਨ ਕੋਏ, ਹਮ ਮੂਰਖ ਮੁਗਧ ਸ਼ਰਣਾਗਤੀ, ਕਰ ਕਿਰਪਾ ਮੇਲੇ ਹਰ ਸੋਏ ਰਹਾਓ। ਸਤਿਗੁਰ ਦਾਤਾ ਹਰ ਨਾਮ ਕਾ, ਪ੍ਰਭ ਆਪ ਮਿਲਾਵੇ ਸੋਏ।
ਜਦੋਂ ਜਗਿਆਸੂ ਨੂੰ ਇਸ ਗੱਲ ਦਾ ਪਤਾ ਲੱਗਿਆ ਬਈ ਸਤਿਗੁਰੂ ਦਰਗਾਹੀ ਵਿਚੋਲੇ ਨੇ, ਉਹਨਾਂ ਦੇ ਚਰਨਾਂ ਵਿੱਚ ਉਸਨੇ ਅਰਦਾਸ ਕੀਤੀ। ਰਹਾਉ ਦੀਆਂ ਪੰਕਤੀਆਂ ਵਿੱਚ ਪਹਿਲੀ ਪੰਕਤੀ ਵਿੱਚ ਅਰਦਾਸ ਹੈ, ਮੇਰੇ ਸਤਿਗੁਰਾ ਮੈਂ ਤੁਝ ਬਿਨ ਅਵਰ ਨਾ ਕੋਈ, ਐ ਮੇਰੇ ਸਤਿਗੁਰੂ ਮੈਨੂੰ ਤੇਰੇ ਬਿਨਾਂ ਹੋਰ ਕੋਈ ਆਸਰਾ ਨਹੀਂ, ਅਸੀਂ ਮੂਰਖ ਹਾਂ ਮਨ ਕਰਕੇ, ਮੁਗਧ ਬੇਸਮਝ ਹਾਂ ਬਾਣੀ ਕਰਕੇ, ਸ਼ਰਨਾਗਤੀ ਪਰ ਤੇਰੀ ਸ਼ਰਨ ਵਿੱਚ ਆਏ ਹਾਂ। ਜਦੋਂ ਇਉਂ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ, ਕਰ ਕਿਰਪਾ ਮੇਲੇ ਹਰ ਸੋਏ, ਫਿਰ ਸਤਿਗੁਰੂ ਕਿਰਪਾ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮੇਲ ਦਿੰਦੇ ਹਨ। ਰਹਾਉ ਹੁਣ ਬਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ ਵੀ ਸਤਿਗੁਰੂ ਕਿਵੇਂ ਮਿਲਾਉਂਦੇ ਨੇ। ਸਤਿਗੁਰ ਦਾਤਾ ਹਰ ਨਾਮ ਕਾ, ਸਤਿਗੁਰੂ ਵਾਹਿਗੁਰੂ ਦੇ ਨਾਮ ਦਾ ਦਾਤਾ ਹੈ, ਕਿਉਂਕਿ ਨਾਮ ਦੀ ਦਾਤ ਸਤਿਗੁਰੂ ਦੇ ਕੋਲ ਹੈ। ਜਿਸ ਨੂੰ ਵਾਹਿਗੁਰੂ ਪਰਮੇਸ਼ਰ ਮਿਲਾਉਣਾ ਚਾਹੇ ਉਸ ਨੂੰ ਸਤਿਗੁਰੂ ਦੇ ਨਾਲ ਮਿਲਾ ਦਿੰਦਾ ਹੈ, ਅਤੇ ਜਿਹਨੂੰ ਸਤਿਗੁਰੂ ਵਾਹਿਗੁਰੂ ਦੇ ਨਾਲ ਮਿਲਾਉਣਾ ਚਾਹੁੰਦੇ ਨੇ ਉਸ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰ ਦਿੰਦੇ ਹਨ। ਨਾਮ ਦੁਆਰਾ ਨਾਮੀ ਦੇ ਨਾਲ ਅਭੇਦ ਹੋਇਆ ਜਾਂਦਾ ਹੈ, ਇਸੇ ਲਈ ਹਜ਼ੂਰ ਫਰਮਾਉਂਦੇ ਨੇ ਸਤਿਗੁਰ ਦਾਤਾ ਹਰ ਨਾਮ ਕਾ, ਗੁਰਮੁਖੋ ਸਤਿਗੁਰੂ ਵਾਹਿਗੁਰੂ ਦੇ ਨਾਮ ਦਾ ਦਾਤਾ ਹੈ, ਪ੍ਰਭ ਆਪ ਮਿਲਾਵੈ ਸੋਏ। ਨਾਮ ਦੁਆਰਾ ਉਹ ਸਤਿਗੁਰੂ ਆਪ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾ ਦਿੰਦਾ ਹੈ।
ਸਤਿਗੁਰ ਹਰ ਪ੍ਰਭ ਬੁਝਿਆ, ਗੁਰ ਜੇ ਵਡ ਅਵਰ ਨ ਕੋਏ।
ਜਾਂ ਦੂਸਰਾ ਇਹਦਾ ਅਰਥ ਇਸ ਤਰ੍ਹਾਂ ਵੀ ਹੈ ਵੀ ਸਤਿਗੁਰੂ ਵਾਹਿਗੁਰੂ ਦੇ ਨਾਮ ਦਾ ਦਾਤਾ ਹੈ, ਪ੍ਰਭ ਆਪ ਮਿਲਾਵੈ ਸੋਏ। ਉਹ ਸੱਚੇ ਸਤਿਗੁਰੂ ਨੂੰ ਵਾਹਿਗੁਰੂ ਆਪ ਹੀ ਕਿਰਪਾ ਕਰਕੇ ਮਿਲਾਉਂਦਾ, ਜਿਨ੍ਹਾਂ ਤੇ ਅਕਾਲ ਪੁਰਖ ਵਾਹਿਗੁਰੂ ਪ੍ਰਸੰਨ ਹੋਵੇ ਉਸਨੂੰ ਹੀ ਪੂਰੇ ਸਤਿਗੁਰੂ ਮਿਲਦੇ ਨੇ। ਸਤਿਗੁਰ ਹਰ ਭਰਾ ਬੁੱਝਿਆ ਬਈ ਸਤਿਗੁਰੂ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਸਭ ਕੁਝ ਸਮਝਿਆ ਹੋਇਆ ਹੈ। ਸਤਿਗੁਰੂ ਨੂੰ ਹਰ ਗੱਲ ਦਾ ਭੇਤ ਹੈ ਵੀ ਉਹ ਅਕਾਲ ਪੁਰਖ ਵਾਹਿਗੁਰੂ ਕਿਹੋ ਜਿਹਾ ਹੈ, ਉਹਦੇ ਗੁਣ ਕਿਹੋ ਜਿਹੇ ਨੇ, ਉਹਦਾ ਸੁਭਾਅ ਕਿਹੋ ਜਿਹਾ ਹੈ, ਕਿੱਥੇ ਰਹਿੰਦਾ ਹੈ। ਇਉਂ ਸਤਿਗੁਰੂ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਹਰ ਗੁੱਝੇ ਭੇਤ ਬਾਰੇ ਸਭ ਕੁਝ ਸਮਝਿਆ ਹੋਇਆ ਹੈ। ਗੁਰ ਜੇਵਡ ਅਵਰ ਨਾ ਕੋਏ, ਇਸ ਲਈ ਗੁਰੂ ਜਿੱਡਾ ਵੱਡਾ ਦਾਤਾ ਹੋਰ ਕੋਈ ਵੀ ਨਹੀਂ ਹੈ।
ਹਾਂ ਗੁਰ ਸ਼ਰਣਾਈ ਟਹਿ ਪਵਾ, ਕਰ ਦਇਆ ਮਿਲੇ ਪ੍ਰਭ ਸੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਸ ਲਈ ਮੈਂ ਹੁਣ ਗੁਰੂ ਦੀ ਸ਼ਰਨ ਦੇ ਵਿੱਚ ਜਾ ਕੇ ਟਹਿ ਪਵਾਂ। ਮੇਲ ਲਹਿਓ ਦਇਆਲ ਟਹਿ ਪਏ ਦੁਆਰਿਆ, ਰੱਖ ਲੇਵਹੁ ਦੀਨ ਦਇਆਲ ਪ੍ਰਮਤ ਬਹੁ ਹਾਰਿਆ, ਭਗਤ ਵਸ਼ਲ ਤੇਰਾ ਬਿਰਦ ਹਰ ਪਥ ਤੋਂ ਉਧਾਰਿਆ, ਤੁਝ ਬੈ ਨਾਹੇ ਕੋਏ ਬਿਨੋ ਮੋਹ ਸਾਰਿਆ, ਕਰ ਗਹਿ ਲਿਹੋ ਦਇਆਲ ਸਾਗਰ ਸੰਸਾਰਿਆ। ਇਉਂ ਅਸੀਂ ਸਤਿਗੁਰੂ ਦੀ ਸ਼ਰਨ ਵਿੱਚ ਜਾ ਕੇ ਟਹਿ ਪਈਏ, ਕਰ ਦਇਆ ਮੇਲੇ ਪ੍ਰਭ ਸੋਏ, ਕਿਉਂਕਿ ਸਤਿਗੁਰੂ ਦਰਗਾਹੀ ਵਿਚੋਲਾ ਹੈ, ਉਹ ਦਇਆ ਕਰਕੇ ਮਿਹਰ ਕਰਕੇ ਸਾਨੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮੇਲ ਦੇਵੇਗਾ।
ਮਨ ਹਠ ਕਿਨੇ ਨਾ ਪਾਇਆ, ਕਰ ਉਪਾਵ ਥਕੇ ਸਭ ਕੋਏ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਮਨ ਹਠ ਕਿਨੇ ਨਾ ਪਾਇਆ, ਮਨ ਦੇ ਹਠ ਕਰਕੇ ਕਿਸੇ ਨੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਨਹੀਂ ਕੀਤਾ। ਕਿਉਂਕਿ ਬਹੁਤ ਸਾਰੇ ਲੋਕ ਇਹੋ ਜਿਹੇ ਹਠੀ ਨੇ ਜਿਹੜੇ ਕਹਿੰਦੇ ਨੇ ਅਸੀਂ ਹੱਠ ਕਰਕੇ, ਭੁੱਖੇ ਰਹਿ ਕੇ, ਪਿਆਸੇ ਰਹਿ ਕੇ, ਕੋਈ ਤਪੱਸਿਆ ਕਰਕੇ, ਕੋਈ ਜਲ ਧਾਰੇ ਕਰਕੇ ਜਾਂ ਕੋਈ ਹੋਰ ਸਾਧਨਾ ਕਰਕੇ ਰੱਬ ਨੂੰ ਪ੍ਰਾਪਤ ਕਰ ਲਵਾਂਗੇ, ਪਰ ਹਜ਼ੂਰ ਕਹਿੰਦੇ ਮਨ ਦੇ ਹੱਠ ਦੇ ਨਾਲ ਕਿਸੇ ਨੇ ਵੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਨਹੀਂ ਪ੍ਰਾਪਤ ਕੀਤਾ। ਕਰ ਉਪਾਵ ਥੱਕੇ ਸਭ ਕੋਏ, ਵੀ ਜਿੰਨੇ ਵੀ ਹੱਠ ਧਰਮੀ ਲੋਕ ਸਨ ਉਹ ਯਤਨ ਕਰ ਕਰਕੇ ਥੱਕ ਗਏ, ਪਰ ਕਿਸੇ ਨੂੰ ਵੀ ਵਾਹਿਗੁਰੂ ਪਰਮੇਸ਼ਰ ਨਾ ਮਿਲ ਸਕਿਆ।
ਸਹਿਸ ਸਿਆਣਪ ਕਰ ਰਹੇ ਮਨ ਕੋ ਰੈ ਰੰਗ ਨ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਬਹੁਤ ਸਾਰੇ ਜਿਹੜੇ ਵਿਦਵਾਨ ਲੋਕ ਸਨ, ਹਜ਼ਾਰਾਂ ਸਿਆਣਪਾਂ ਕਰ ਕਰਕੇ ਉਹ ਵੀ ਥੱਕ ਗਏ। ਪਰ ਯਾਦ ਰੱਖੋ, ਮਨ ਕੋਰੇ ਰੰਗ ਨਾ ਹੋਏ, ਵੀ ਜਿਹੜਾ ਮਨ ਹੈ ਕੋਰੇ ਬਸਤਰ ਵਾਂਗ ਹੈ, ਇਹਨੂੰ ਵਾਹਿਗੁਰੂ ਦੇ ਨਾਮ ਦਾ ਭਗਤੀ ਦਾ ਰੰਗ ਚਾੜ ਹੀ ਨਹੀਂ ਸਕਦਾ। ਕੋਰੇ ਕੱਪੜੇ ਨੂੰ ਕੋਰੇ ਬਸਤਰ ਨੂੰ ਪਹਿਲਾਂ ਪਾ ਦੇਣੀ ਪੈਂਦੀ ਹੈ, ਅਤੇ ਪਾ ਚੜ੍ਹਾ ਕੇ ਫਿਰ ਉਸਨੂੰ ਰੰਗ ਚੜ੍ਹਾਇਆ ਜਾ ਸਕਦਾ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਹਜ਼ਾਰਾਂ ਸਿਆਣਪਾਂ ਕਰਨ ਵਾਲੇ ਲੋਕ ਨੇ, ਉਹਨਾਂ ਦਾ ਮਨ ਵੀ ਵਾਹਿਗੁਰੂ ਦੇ ਭੈ ਤੋਂ ਬਿਨਾਂ ਕੋਰਾ ਹੀ ਰਹਿੰਦਾ ਹੈ। ਜਦੋਂ ਭੈ ਦੀ ਪਾ ਉਸਨੂੰ ਚੜ੍ਹ ਜਾਂਦੀ ਹੈ, ਤਾਂ ਫਿਰ ਹੀ ਅੱਗੇ ਵਾਹਿਗੁਰੂ ਦੇ ਨਾਮ ਦਾ ਭਗਤੀ ਦਾ ਰੰਗ ਉਸਨੂੰ ਚੜ੍ਹ ਸਕਦਾ ਹੈ।
ਕੋੜ ਕਪਟ ਕਿਨੇ ਨਾ ਪਾਇਓ ਜੋ ਬੀਜੈ ਖਾਵੇ ਸੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਰੱਬ ਦੀ ਦੁਨੀਆ ਦੇ ਅੰਦਰ ਨਾ ਤਾਂ ਝੂਠ ਹੀ ਚੱਲਦਾ ਹੈ ਅਤੇ ਨਾ ਹੀ ਕਪਟ ਦਾ ਅਰਥ ਹੈ ਕੋਈ ਧੋਖਾ ਕੋਈ ਬੇਈਮਾਨੀ ਚੱਲ ਸਕਦੀ ਹੈ। ਕੂੜ ਝੂਠ ਕਰਕੇ ਅਤੇ ਕਪਟ ਧਾਰਨ ਕਰਕੇ ਕਿਸੇ ਨੇ ਵੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਨਹੀਂ ਪ੍ਰਾਪਤ ਕੀਤਾ। ਅਤੇ ਯਾਦ ਰੱਖੋ, ਜੋ ਬੀਜੈ ਖਾਵੈ ਸੋਏ, ਆਦਮੀ ਜੋ ਵੀ ਕਰਮਾਂ ਦਾ ਬੀਜ ਬੀਜਦਾ ਹੈ ਅਤੇ ਉਹ ਜਿਹਾ ਫਲ ਉਹ ਖਾਂਦਾ ਹੈ। ਇਹਦਾ ਮਤਲਬ ਇਹ ਹੈ, ਜੇ ਕੋਈ ਪਖੰਡੀ ਆਦਮੀ ਕੋਈ ਦਿਖਾਵੇ ਲਈ ਚੰਗੇ ਕੰਮ ਵੀ ਕਰਦਾ ਹੈ ਪਰ ਅੰਦਰੋਂ ਨੀਅਤ ਮਾੜੀ ਹੈ, ਅਤੇ ਜਿਹੋ ਜਿਹਾ ਬੀਜ ਬੀਜੇਗਾ ਉਹੋ ਜਿਹਾ ਫਲ ਹੀ ਉਸਨੂੰ ਪ੍ਰਾਪਤ ਹੋਣਾ। ਮਹਾਂਪੁਰਖ ਇੱਕ ਵਿਚਾਰ ਦੱਸਦੇ ਸਨ ਵੀ ਜਿਹੜੀ ਬੰਦੇ ਦੀ ਨੀਅਤ ਹੈ ਉਹ ਇੱਕ ਧਰਤੀ ਹੈ, ਅਤੇ ਜਿਹੜਾ ਕਰਮ ਹੈ ਉਹ ਬੀਜ ਹੈ, ਪ੍ਰਕਿਰਤੀ ਦਾ ਇੱਕ ਨਿਯਮ ਹੈ। ਜੇ ਧਰਤੀ ਵੀ ਚੰਗੀ ਹੋਵੇ, ਉਪਜਾਊ ਹੋਵੇ, ਅਤੇ ਬੀਜ ਵੀ ਚੰਗਾ ਬੀਜਿਆ ਜਾਵੇ ਤਾਂ ਫਿਰ ਹੀ ਉਹ ਫਲੀਭੂਤ ਹੁੰਦਾ। ਜੇ ਧਰਤੀ ਚੰਗੀ ਨਹੀਂ ਅਤੇ ਬੀਜ ਚੰਗਾ ਵੀ ਬੀਜ ਦਿਓ ਤਾਂ ਵੀ ਸਾਨੂੰ ਪੂਰਾ ਫਲ ਮਿਹਨਤ ਦਾ ਨਹੀਂ ਪ੍ਰਾਪਤ ਹੋ ਸਕਦਾ। ਅਤੇ ਜੇ ਧਰਤੀ ਚੰਗੀ ਹੈ, ਬੀਜ ਮਾੜਾ ਹੈ, ਨੀਅਤ ਚੰਗੀ ਹੈ, ਕੰਮ ਮਾੜਾ ਹੈ, ਤਾਂ ਫਿਰ ਵੀ ਸਹੀ ਫਲ ਨਹੀਂ ਪ੍ਰਾਪਤ ਹੋਵੇਗਾ। ਜੇ ਧਰਤੀ ਵੀ ਮਾੜੀ ਹੈ ਅਤੇ ਬੀਜ ਵੀ ਨਿਕੰਮਾ ਹੈ, ਤਾਂ ਫਿਰ ਤਾਂ ਕੋਈ ਆਸ ਰੱਖਣੀ ਹੀ ਨਹੀਂ ਚਾਹੀਦੀ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਸਿੱਖਿਆ ਦਿੰਦੇ ਹਨ, ਭਾਈ ਜਿਹੋ ਜਿਹਾ ਕਰਮ ਕਰਨਾ ਉਹੋ ਜਿਹੀ ਨੀਅਤ ਵੀ ਨਾਲ ਬਣਾਓ, ਸਹੀ ਨੀਅਤ ਨਾਲ ਸਹੀ ਕੰਮ ਕੀਤਾ ਜਾਵੇ, ਉਹਦਾ ਹੀ ਚੰਗਾ ਫਲ ਸਾਨੂੰ ਪ੍ਰਾਪਤ ਹੋ ਸਕਦਾ ਹੈ। ਜੋ ਬੀਜੈ ਖਾਵੈ ਸੋਏ, ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ। ਜਿਹੋ ਜਿਹਾ ਬੀਜ ਕੋਈ ਬੀਜਦਾ ਹੈ ਉਹੋ ਜਿਹਾ ਹੀ ਉਹਦਾ ਫਲ ਖਾ ਲੈਂਦਾ ਹੈ।
ਸਭਨਾ ਤੇਰੇ ਆਸ ਪ੍ਰਭ ਸਭ ਜੀ ਤੇਰੇ ਤੂੰ ਰਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਸਾਰੇ ਜੀਵਾਂ ਨੂੰ ਤੇਰੀ ਹੀ ਆਸ ਹੈ, ਸਭ ਕੋ ਆਸ ਹੈ ਤੇਰੀ ਬੈਠਾ। ਸਾਰੇ ਜੀ ਵਾਹਿਗੁਰੂ ਦੀ ਆਸ ਲਾਈ ਬੈਠੇ ਨੇ, ਸਭ ਜੀ ਤੇਰੇ ਤੂੰ ਰਾਸ। ਹੇ ਵਾਹਿਗੁਰੂ ਜੀ, ਸਾਰੇ ਜੀਵ ਤੇਰੇ ਨੇ ਅਤੇ ਤੂੰ ਸਾਰਿਆਂ ਨੂੰ ਹੀ ਇਹ ਜੀਵਨ ਦੀ ਰਾਸ ਪੂੰਜੀ ਬਖਸ਼ੀ ਹੋਈ ਹੈ।
ਪ੍ਰਭ ਤੁਧੋ ਖਾਲੀ ਕੋ ਨਹੀਂ ਦਰ ਗੁਰਮੁਖਾਨੋ ਸ਼ਾਬਾਸ।
ਵਾਹਿਗੁਰੂ ਜੀ, ਆਪ ਜੀ ਦੇ ਦਰ ਤੋਂ ਕੋਈ ਵੀ ਖਾਲੀ ਨਹੀਂ ਜਾਂਦਾ। ਪ੍ਰਭ ਤੁਧੋ ਖਾਲੀ ਕੋ ਨਹੀਂ, ਤੇਥੋਂ ਖਾਲੀ ਕੋਈ ਵੀ ਨਹੀਂ ਮੁੜ ਕੇ ਜਾਂਦਾ। ਦਰ ਗੁਰਮੁਖਾਂ ਨੂੰ ਸ਼ਾਬਾਸ, ਪਰ ਤੇਰੀ ਦਰਗਾਹ ਦੇ ਵਿੱਚ ਗੁਰਮੁਖਾਂ ਨੂੰ ਹੀ ਸ਼ਾਬਾਸ਼ ਮਿਲਦੀ ਹੈ। ਇਹਦਾ ਮਤਲਬ ਇਹ ਹੈ, ਵਾਹਿਗੁਰੂ ਦੇ ਦਰ ਤੇ ਗਿਆ ਹੋਇਆ ਕੋਈ ਵੀ ਸਵਾਲੀ ਖਾਲੀ ਤੇ ਨਹੀਂ ਮੁੜਦਾ। ਜਿਹੋ ਜਿਹੀ ਕਿਸੇ ਦੀ ਭਾਵਨਾ ਹੁੰਦੀ ਹੈ ਉਹੋ ਜਿਹਾ ਫਲ ਉਸਨੂੰ ਮਿਲਦਾ ਹੈ। ਪਰ ਜਿਹੜੇ ਗੁਰਮੁਖ ਨੇ ਉਹ ਉਸ ਵਾਹਿਗੁਰੂ ਪਰਮੇਸ਼ਰ ਦੇ ਪਾਸੋਂ ਨਾਮ ਦੀ ਖੈਰ ਮੰਗਦੇ ਨੇ। ਵਿਸਰ ਨਾਹੀਂ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਉਹਨਾਂ ਗੁਰਮੁਖਾਂ ਨੂੰ ਫਿਰ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਸ਼ਾਬਾਸ਼ ਮਿਲਦੀ ਹੈ, ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮਖੁਜਲੇ ਕੇਤੀ ਛੁੱਟੀ ਨਾਲ। ਤੇ ਜਿਹੜੇ ਹੋਰ ਦਾਤਾਂ ਮੰਗਦੇ ਨੇ ਉਹ ਦਾਤਾਂ ਤੇ ਮਿਲ ਜਾਂਦੀਆਂ ਨੇ, ਪਰ ਦਰਗਾਹ ਦੇ ਵਿੱਚ ਸ਼ਾਬਾਸ਼ ਗੁਰਮੁਖਾਂ ਨੂੰ ਹੀ ਮਿਲਦੀ ਹੈ।
ਬਿਖ ਪਾਉ ਜਲ ਡੁੱਬਦੇ ਕੱਢ ਲੈ ਜਨ ਨਾਨਕ ਕੀ ਅਰਦਾਸ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ, ਅਸੀਂ ਤੇ ਬਿਖ ਪਾਉ ਜਲ, ਇਹ ਜਿਹੜਾ ਸੰਸਾਰ ਸਮੁੰਦਰ ਵਿਸ਼ਿਆਂ ਦੀ ਜ਼ਹਿਰ ਦੇ ਨਾਲ ਭਰਿਆ ਹੋਇਆ ਹੈ, ਇਹਦੇ ਵਿੱਚ ਡੁੱਬਦੇ ਜਾ ਰਹੇ ਹਾਂ, ਅਸੀਂ ਗੋਤੇ ਖਾ ਰਹੇ ਹਾਂ, ਸਾਨੂੰ ਕੱਢ ਲੈ। ਜਾਂ ਨਾਨਕ ਕੀ ਅਰਦਾਸ, ਮਹਾਰਾਜ ਸਾਡੀ ਤੇਰੇ ਚਰਨਾਂ ਦੇ ਵਿੱਚ ਹੀ ਅਰਦਾਸ ਬੇਨਤੀ ਹੈ, ਤੇਰੇ ਚਰਨਾਂ ਦੇ ਵਿੱਚ ਹੀ ਅਸੀਂ ਪ੍ਰਾਰਥਨਾ ਕਰਦੇ ਹਾਂ, ਸਾਨੂੰ ਇਸ ਸੰਸਾਰ ਸਮੁੰਦਰ ਦੇ ਵਿੱਚੋਂ ਬਾਹਰ ਕੱਢ ਲੈ।
ਸ੍ਰੀ ਰਾਗ ਮਹੱਲਾ ਚੌਥਾ, ਨਾਮ ਮਿਲੈ ਮਨ ਤ੍ਰਿਪਤੀ ਹੈ, ਬਿਨ ਨਾਮੈ ਤ੍ਰਿਗ ਜੀਵਾਸ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਇਸ ਅਗਲੇ ਸ਼ਬਦ ਵਿੱਚ ਨਾਮ ਦੀ ਯਾਚਨਾ ਦਾ ਬਹੁਤ ਸੋਹਣਾ ਸਿਧਾਂਤ ਪ੍ਰਗਟਾਉਂਦੇ ਹਨ। ਰਹਾਉ ਦੀਆਂ ਪੰਕਤੀਆਂ ਵਿੱਚ ਸਤਿਗੁਰੂ ਨੇ ਫਰਮਾਇਆ ਹੈ, ਮੇਰੇ ਪ੍ਰੀਤਮਾ ਹੋਂ ਜੀਵਾਂ ਨਾਮ ਤੇ ਆਏ। ਐ ਮੇਰੇ ਵਾਹਿਗੁਰੂ, ਹੁਣ ਤੇਰੇ ਨਾਮ ਦੇ ਨਾਲ ਮੇਰਾ ਇੰਨਾ ਪ੍ਰੇਮ ਹੋ ਗਿਆ ਹੈ, ਮੈਂ ਤੇਰੇ ਨਾਮ ਨੂੰ ਧਿਆ ਕੇ ਹੀ ਜੀ ਰਿਹਾ ਹਾਂ, ਕਿਉਂਕਿ ਨਾਮ ਰਸੀਆਂ ਦੀ ਜ਼ਿੰਦਗੀ ਹੀ ਵਾਹਿਗੁਰੂ ਦਾ ਨਾਮ ਬਣ ਜਾਂਦਾ। ਅਮਲੀ ਅਮਲ ਨਾ ਅੰਬੜੈ ਮੱਛੀ ਨੀਰ ਨਾ ਹੋਏ, ਜੋ ਰੱਤੇ ਸਹਿ ਆਪਣੇ ਤਿੰਨ ਪਾਵੈ ਸਭ ਕੋਈ। ਐ ਮੇਰੇ ਵਾਹਿਗੁਰੂ, ਮੈਂ ਤੇ ਆਪ ਜੀ ਦੇ ਨਾਮ ਨੂੰ ਧਿਆ ਕੇ ਹੀ ਜੀ ਰਿਹਾ ਹਾਂ। ਮਰਨੰ ਬਿਸਰਨੰ ਗੋਬਿੰਦੈ, ਜੀਵਨੰ ਹਰ ਨਾਮ ਧਿਆਵਣ ਹੈ, ਬਿਨ ਨਾਵੈ ਜੀਵਨ ਨਾ ਥੀਐ। ਨਾਮ ਤੋਂ ਬਿਨਾਂ ਮੇਰਾ ਜੀਵਨ ਹੋ ਹੀ ਨਹੀਂ ਸਕਦਾ, ਜਿਵੇਂ ਮੱਛੀ ਪਾਣੀ ਤੋਂ ਬਿਨਾਂ ਕਦੇ ਵੀ ਜਿੰਦਾ ਨਹੀਂ ਰਹਿ ਸਕਦੀ, ਮੈਂ ਵੀ ਤੇਰੇ ਨਾਮ ਤੋਂ ਬਿਨਾਂ ਜਿੰਦਾ ਨਹੀਂ ਰਹਿ ਸਕਦਾ। ਮੇਰੇ ਸਤਿਗੁਰ ਨਾਮ ਦ੍ਰਿੜਾਏ। ਐ ਮੇਰੇ ਸਤਿਗੁਰੂ, ਐ ਮੇਰੇ ਗੁਰਦੇਵ ਪਾਤਸ਼ਾਹ, ਕਿਰਪਾ ਕਰੋ, ਤੁਸੀਂ ਮੈਨੂੰ ਨਾਮ ਦ੍ਰਿੜ ਕਰਵਾ ਦਿਓ। ਇਉਂ ਸਤਿਗੁਰੂ ਦੇ ਚਰਨਾਂ ਦੇ ਵਿੱਚ, ਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਹੈ। ਨਾਮ ਮਿਲੈ ਮਨ ਤ੍ਰਿਪਤੀ ਹੈ, ਬਿਨ ਨਾਮੈ ਤ੍ਰਿਗ ਜੀਵਾਸ। ਹਜ਼ੂਰ ਕਹਿੰਦੇ, ਹੇ ਵਾਹਿਗੁਰੂ ਜੀ, ਇਹ ਗੁਰੂ ਪਰਮੇਸ਼ਰ ਜੀ, ਜੇ ਸਾਨੂੰ ਨਾਮ ਮਿਲ ਜਾਵੇ ਨਾ, ਤਾਂ ਫਿਰ ਹੀ ਸਾਡਾ ਮਨ ਤ੍ਰਿਪਤ ਹੋ ਸਕਦਾ ਹੈ, ਕਿਉਂਕਿ ਸਤਿਗੁਰੂ ਦੇ ਬਚਨ ਹਨ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਨਾਮ ਹੀ ਐਸਾ ਇੱਕ ਪਦਾਰਥ ਹੈ, ਨਾਮ ਹੀ ਇੱਕ ਐਸਾ ਅੰਮ੍ਰਿਤ ਰਸ ਹੈ, ਜਿਹਦੇ ਨਾਲ ਮਨ ਨੂੰ ਤ੍ਰਿਪਤੀ ਮਿਲ ਸਕਦੀ ਹੈ। ਇਸੇ ਲਈ ਤਾਂ ਹਜ਼ੂਰ ਕਹਿੰਦੇ ਨੇ, ਨਾਮ ਮਿਲੈ ਮਨ ਤ੍ਰਿਪਤੀ ਹੈ। ਹੇ ਵਾਹਿਗੁਰੂ ਜੀ, ਜੇ ਨਾਮ ਮਿਲ ਜਾਵੇ ਤਾਂ ਹੀ ਸਾਡਾ ਮਨ ਤ੍ਰਿਪਤ ਹੋ ਸਕਦਾ ਹੈ। ਬਿਨ ਨਾਮੈ ਤ੍ਰਿਗ ਜੀਵਾਸ, ਬਿਨਾਂ ਨਾਮ ਤੋਂ ਵੀ ਜੀਵਨ ਨੂੰ ਤੇ ਜੀਵਨ ਦੀ ਆਸ ਨੂੰ ਤਰਕਾਰ ਸਮਝਦੇ ਹਾਂ।
ਕੋਈ ਗੁਰਮੁਖ ਸੱਜਣ ਜੇ ਮਿਲੈ, ਮੈਂ ਦੱਸੇ ਪ੍ਰਭ ਗੁਣ ਤਾਸ।
ਹਾਂ, ਕੋਈ ਐਸਾ ਗੁਰਮੁਖ ਸੱਜਣ, ਕੋਈ ਗੁਰਮੁਖ ਪਿਆਰਾ ਸਾਨੂੰ ਮਿਲ ਜਾਵੇ, ਮੈਂ ਦੱਸੇ ਪ੍ਰਭ ਗੁਣ ਤਾਸ, ਉਸ ਗੁਣਾਂ ਦੇ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਮੈਨੂੰ ਕੁਝ ਦੱਸ ਦੇਵੇ, ਵੀ ਉਹ ਅਕਾਲ ਪੁਰਖ ਵਾਹਿਗੁਰੂ ਇਸ ਤਰ੍ਹਾਂ ਮਿਲ ਸਕਦਾ ਹੈ, ਤੇ ਮੈਂ ਉਸ ਦਾ ਸ਼ੁਕਰ ਗੁਜ਼ਾਰ ਹੋਵਾਂ।
ਤਿਸ ਵਿਟਾ ਚੌਖੰਨੀ ਹੈ, ਮੈਂ ਨਾਮ ਕਰੇ ਪ੍ਰਗਾਸ।
ਮੈਂ ਉਸ ਗੁਰਮੁਖ ਪਿਆਰੇ ਤੋਂ, ਉਹ ਸੱਜਣ ਤੋਂ, ਹਾਂ ਤਿਸ ਵਿਟੋਂ ਚੌਖੰਨੀ ਹੈ, ਮੈਂ ਤੇ ਆਪਣੇ ਸਰੀਰ ਦੇ ਚੌਖੰਨੀਆਂ ਚਾਰ ਟੁਕੜੇ ਬਣਾ ਕੇ ਮੈਂ ਉਸ ਤੋਂ ਕੁਰਬਾਨ ਕਰ ਦੇਵਾਂ। ਮੈਂ ਨਾਮ ਕਰੇ ਪ੍ਰਗਾਸ, ਜਿਹੜਾ ਮੇਰੇ ਅੰਦਰ ਨਾਮ ਦਾ ਪ੍ਰਕਾਸ਼ ਕਰ ਦੇਵੇ, ਨਾਮ ਦਾ ਦੀਪਕ ਜਗਾ ਦੇਵੇ। ਮੈਂ ਐਸੇ ਮਹਾਂਪੁਰਖ ਤੋਂ ਆਪਣੇ ਸਰੀਰ ਦੇ ਚਾਰ ਟੁਕੜੇ ਕਰਕੇ ਕੁਰਬਾਨ ਕਰ ਦੇਵਾਂ।
ਮੇਰੇ ਪ੍ਰੀਤਮਾ ਹਉ ਜੀਵਾ ਨਾਮ ਧਿਆਏ, ਬਿਨ ਨਾਵੇ ਜੀਵਨ ਨਾ ਥੀਐ, ਮੇਰੇ ਸਤਿਗੁਰ ਨਾਮ ਦ੍ਰਿੜਾਏ। ਰਹਾਉ ਨਾਮ ਅਮੋਲਕ ਰਤਨ ਹੈ, ਪੂਰੇ ਸਤਿਗੁਰ ਪਾਸ।
ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਪਹਿਲੀਆਂ ਪੰਕਤੀਆਂ ਦੇ ਵਿੱਚ ਕੋਈ ਗੁਰਮੁਖ ਸੱਜਣ ਜੇ ਮਿਲੇ, ਕੋਈ ਸ਼ਬਦ ਵਰਤਿਆ। ਇੱਥੋਂ ਕਈਆਂ ਨੂੰ ਭੁਲੇਖਾ ਵੀ ਲੱਗਦਾ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ਼ਾਇਦ ਕਿਸੇ ਨਾਮ ਜਪਣ ਵਾਲੇ ਮਹਾਂਪੁਰਖ ਨੂੰ, ਕਿਸੇ ਮਹਾਤਮਾ ਨੂੰ ਇਹ ਗੱਲ ਕਹਿ ਰਹੇ ਨੇ, ਪਰ ਨਹੀਂ, ਰਹਾਉ ਦੀਆਂ ਪੰਕਤੀਆਂ ਵਿੱਚ ਸਪਸ਼ਟ ਕਰ ਦਿੱਤਾ, ਮੇਰੇ ਪ੍ਰੀਤਮਾ ਹਉ ਜੀਵਾਂ ਨਾਮ ਤੇ ਆਏ, ਬਿਨ ਨਾਵੈ ਜੀਵਨ ਨਾ ਥੀਆ, ਮੇਰੇ ਸਤਿਗੁਰ ਨਾਮ ਦ੍ਰਿੜਾਏ। ਵੀ ਗੱਲ ਸਤਿਗੁਰੂ ਤੇ ਲਿਆ ਕੇ ਮੁਕਾਈ ਹੈ, ਉਹ ਪ੍ਰੀਤਮ ਕੋਈ ਹੋਰ ਨਹੀਂ, ਉਹ ਗੁਰਮੁਖ ਸੱਜਣ ਕੋਈ ਹੋਰ ਸਾਧੂ ਮਹਾਤਮਾ ਨਹੀਂ, ਸਤਿਗੁਰੂ ਦੇ ਲਈ ਸ਼ਬਦ ਵਰਤਿਆ ਕਿ ਇਹ ਮੇਰੇ ਸਤਿਗੁਰੂ ਜੀ, ਮੈਂ ਆਪ ਜੀ ਦੇ ਬਖਸ਼ੇ ਨਾਮ ਨੂੰ ਧਿਆ ਕੇ ਹੀ ਜੀ ਰਿਹਾ ਹਾਂ, ਕਿਉਂ ਬਿਨਾਂ ਨਾਮ ਤੋਂ ਮੇਰਾ ਜੀਵਨ ਹੋ ਹੀ ਨਹੀਂ ਸਕਦਾ।